ਤੁਸੀਂ ਹੋ SBS ਪੰਜਾਬੀ ਦੇ ਨਾਲ। ਤੁਹਾਡਾ ਸਮਾਜ, ਤੁਹਾਡਾ ਸੰਵਾਦ, SBS ਪੰਜਾਬੀ।
ਹਾਜ਼ਰੀਨ, SBS ਪੰਜਾਬੀ ਤੇ ਮੈਂ ਰੁਚਿਕਾ ਤਲਵਾਰ ਹਾਜ਼ਰ ਹਾਂ ਤੁਹਾਡੀ ਖਿਦਮਤ ਵਿੱਚ ਲੈ ਕੇ ਇੱਕ ਬੜਾ ਦਿਲਚਸਪ ਇੰਟਰਵਿਊ। ਦੋਸਤੋ, ਹਾਲ ਹੀ ਵਿੱਚ ਆਸਟ੍ਰੇਲੀਆ ਦੇ ਸਾਡੇ ਪੰਜਾਬੀ ਸਮਾਜ ਦੇ ਸਰੂ ਰਾਣਾ ਨੂੰ ਨਵਾਜ਼ਿਆ ਗਿਆ ਹੈ ਇੱਕ ਸਨਮਾਨ ਨਾਲ, ਜਿਸ ਨੂੰ ਨਿਊਜ਼ ਕੋਪ ਮੀਡੀਆ ਸੰਗਠਨ ਨੇ ਇਹਨਾਂ ਨੂੰ ਦਿੱਤਾ ਹੈ। ਇਸ ਅਵਾਰਡ ਦਾ ਨਾਂ ਹੈ ਪ੍ਰਾਈਡ ਆਫ ਆਸਟ੍ਰੇਲੀਆ। ਇਹ ਇਹਨਾਂ ਨੂੰ ਮਿਲਿਆ ਬੱਚਿਆਂ ਦੇ ਹੱਕਾਂ ਵਾਸਤੇ ਅਤੇ ਉਹਨਾਂ ਵਾਸਤੇ ਬਿਹਤਰ ਵਤੀਰਾ ਅਤੇ ਬਿਹਤਰ ਜ਼ਿੰਦਗੀ ਦੀ ਤਾਮੀਰ ਕਰਨ ਵਾਸਤੇ। ਆਓ ਤਫਸੀਲ ਵਿੱਚ ਗੱਲ ਕਰਦੇ ਹਾਂ ਇਹਨਾਂ ਨਾਲ। ਸਰੂ ਰਾਣਾ ਜੀ, ਬਹੁਤ ਸਵਾਗਤ ਹੈ SBS ਪੰਜਾਬੀ ਵਿੱਚ ਅਤੇ ਬਹੁਤ ਬਹੁਤ ਵਧਾਈਆਂ ਜੀ ਇਸ ਸਨਮਾਨ ਵਾਸਤੇ।
ਜੀ, ਬਹੁਤ ਬਹੁਤ ਸ਼ੁਕਰੀਆ।
ਸਰੂ, ਸਾਨੂੰ ਦੱਸਣਾ ਚਾਹੋਗੇ ਕਿ ਪ੍ਰਾਈਡ ਆਫ ਆਸਟ੍ਰੇਲੀਆ ਦਾ ਜਿਹੜਾ ਸਨਮਾਨ ਤੁਹਾਨੂੰ ਮਿਲਿਆ ਹੈ, ਇਹ ਹਾਸਲ ਕਰਨ ਦਾ ਸਫ਼ਰ ਕਿੰਨਾ ਲੰਬਾ ਸੀ ਅਤੇ ਤੁਹਾਨੂੰ ਇਹ ਕਿਸ ਉਪਰਾਲੇ ਵਿੱਚ ਦਿੱਤਾ ਗਿਆ?
ਜੀ, ਸਫ਼ਰ ਜਿਹੜਾ ਹੈ ਉਹ ਇੱਕ ਦਹਾਕਾ ਕਹਿ ਲਓ, 10 ਸਾਲ ਦਾ ਇੱਕ ਸਫ਼ਰ ਹੈ। 10 ਸਾਲ ਪਹਿਲਾਂ ਆਸਟ੍ਰੇਲੀਆ ਦੇ ਵਿੱਚ ਸ਼ਮਸ਼ੀਰ ਹਿਊਮਨ ਰਾਈਟਸ ਕੈਂਪੇਨ ਲਾਂਚ ਕੀਤਾ ਸੀਗਾ ਮੈਂ, ਜੋ ਕਿ ਟੋਟਲੀ ਡੋਮੈਸਟਿਕ ਵਾਇਲੈਂਸ ਅਤੇ ਫੈਮਿਲੀ ਵਾਇਲੈਂਸ ਦੇ ਉੱਤੇ ਫੋਕਸ ਸੀਗਾ। ਅੱਜ ਤੋਂ ਕੋਈ 4 ਸਾਲ ਪਹਿਲਾਂ ਮੇਰੇ ਬੇਟੀ ਹੋਈ ਸੀ ਜੀ ਘਰੇ, ਅਤੇ ਉਸ ਬੇਟੀ ਜਾਂ ਇੱਕ ਬੱਚੇ ਕਰਕੇ ਮੇਰੀ ਜ਼ਿੰਦਗੀ ਬਿਲਕੁਲ ਇੱਕ ਯੂ ਟਰਨ ਲੈ ਗਈ ਸੀਗੀ ਸੋਸ਼ਲ ਈਵਲਸ ਨੂੰ ਦੇਖਣ ਲਈ। ਪਹਿਲਾਂ ਜਿੱਥੇ ਕਿ ਮੇਰਾ ਟੋਟਲ ਫੋਕਸ ਡੋਮੈਸਟਿਕ ਵਾਇਲੈਂਸ ਅਤੇ ਫੈਮਿਲੀ ਵਾਇਲੈਂਸ 'ਤੇ ਸੀ, ਘਰ 'ਚ ਇੱਕ ਨਵਾਂ ਜੀ ਇੱਕ ਛੋਟਾ ਬੱਚਾ ਆਉਣ ਕਰਕੇ ਮੇਰਾ ਫੋਕਸ ਚਾਈਲਡ ਅਬਿਊਸ ਅਤੇ ਚਾਈਲਡ ਸੈਕਸ਼ੁਅਲ ਅਸੋਲਟ ਅਤੇ ਬੁਲਿੰਗ ਦੇ ਉੱਤੇ ਫੋਕਸ ਹੋ ਗਿਆ ਸੀਗਾ, ਕਿਉਂਕਿ ਮੈਂ ਇੱਕ ਟੀਚਰ ਵੀ ਹਾਂ ਜੀ ਬਾਈ ਪ੍ਰੋਫੈਸ਼ਨ। 4-5 ਸਾਲ ਪਹਿਲਾਂ ਜਨਮ ਹੋਇਆ ਮਿੰਨੀ ਮੀ ਦਾ, ਤੇ ਮਿੰਨੀ ਮੀ ਇੱਕ ਪ੍ਰੋਜੈਕਟ ਜੋ ਕਿ ਸ਼ਮਸ਼ੀਰ ਬੈਨਰ ਹੇਠਾਂ ਲਾਂਚ ਕੀਤਾ ਗਿਆ, ਟੋਟਲੀ ਫੋਕਸ ਸੀ ਅਵੇਅਰਨੈਸ ਬੱਚਿਆਂ ਦੇ, ਹਰ ਉਮਰ ਦੇ ਬੱਚਿਆਂ ਲਈ ਅਗੇਂਸਟ ਬੁਲਿੰਗ, ਸੈਕਸ਼ੁਅਲ ਅਸੋਲਟ ਤੇ ਚਾਈਲਡ ਅਬਿਊਸ। ਤੇ ਇਹ ਜਿਹੜਾ ਇੱਕ ਪ੍ਰੋਜੈਕਟ ਹੈਗਾ, ਇਸ ਨੂੰ ਇੰਟਰਨੈਸ਼ਨਲੀ ਲਾਂਚ ਕੀਤਾ ਗਿਆ ਸੀ ਕਿ ਕਿਉਂਕਿ ਚਾਹੇ ਬੱਚਾ ਸਾਡਾ ਆਸਟ੍ਰੇਲੀਆ 'ਚ ਹੋਏ ਚਾਹੇ ਕਿਤੇ ਵੀ ਹੋਏ ਦੁਨੀਆਂ ਦੇ ਕਿਸੇ ਕੋਨੇ 'ਚ ਵੀ, ਇੱਕ ਸੇਫਟੀ ਬੱਚੇ ਦੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਅਤੇ ਆਸਟ੍ਰੇਲੀਆ ਤੋਂ ਫਸਟ ਲਾਂਚ ਹੋ ਕੇ ਸੈਕਿੰਡ ਲਾਂਚ ਹੋਇਆ ਜੀ ਨਿਊਜ਼ੀਲੈਂਡ ਦੇ ਵਿੱਚ, ਅਤੇ ਥਰਡ ਸਾਡਾ ਲਾਂਚ ਹੋਇਆ ਸੀ ਇੰਡੀਆ ਦੇ ਵਿੱਚ। ਅਤੇ ਜਿਹੜਾ ਪ੍ਰਾਈਡ ਆਫ ਆਸਟ੍ਰੇਲੀਆ ਹੈ, ਇਹ ਸਪੈਸੀਫਿਕਲੀ ਸਾਨੂੰ ਮਿੰਨੀ ਮੀ ਪ੍ਰੋਜੈਕਟ ਕਰਕੇ ਮਿਲਿਆ, ਕਿਉਂਕਿ ਇੰਡੀਆ ਦੇ ਵਿੱਚ ਜਿਹੜਾ ਇਹਦਾ ਲਾਂਚ ਹੋਇਆ ਸੀ, ਉਸ ਲਾਂਚ ਦੌਰਾਨ ਕੁਛ ਪ੍ਰਿੰਸੀਪਲ ਸੀਗੇ ਕੁਛ ਸਕੂਲਸ ਦੇ ਉੱਥੇ, ਅਤੇ ਉਹਨਾਂ ਨੂੰ ਕਾਫੀ ਇੰਟਰਸਟਿੰਗ ਲੱਗਿਆ ਪ੍ਰੋਜੈਕਟ, ਕਿ ਖੇਡ ਖੇਡ ਦੇ ਵਿੱਚ, ਰੋਲ ਪਲੇ ਦੇ ਵਿੱਚ ਔਰ ਛੋਟੀਆਂ ਛੋਟੀਆਂ ਐਕਟੀਵਿਟੀਜ਼ ਦੇ ਵਿੱਚ ਅਸੀਂ ਕਿੱਦਾਂ ਅਵੇਅਰਨੈਸ ਕਰਾ ਰਹੇ ਹਾਂ ਬਿਨਾਂ ਬੁਲਿੰਗ, ਬਿਨਾਂ ਸੈਕਸ਼ੁਅਲ ਅਸੋਲਟ ਜਾਂ ਬਿਨਾਂ ਅਬਿਊਜ ਵਰਡ ਯੂਜ਼ ਕੀਤੇ। ਅਤੇ ਇਹਦੀਆਂ ਕੁਛ ਸਟੈਪਸ ਨੇ ਜੋ ਕਿ ਹਰ ਵਰਕਸ਼ਾਪ 'ਤੇ ਆਪਾਂ ਐਸਕਲੇਟ ਕਰਦੇ ਰਹਿੰਦੇ ਹਾਂ, ਹਰ ਵਰਕਸ਼ਾਪ 'ਤੇ ਜਿਹੜੀ ਅਵੇਅਰਨੈਸ ਉਹ ਇਨਕਰੀਜ਼ ਹੁੰਦੀ ਰਹਿੰਦੀ ਹੈ। ਅਤੇ ਇੰਡੀਆ ਦੇ ਵਿੱਚ ਉਹ ਜਿਹੜੇ ਕੁਛ ਸਕੂਲ ਦੇ ਪ੍ਰਿੰਸੀਪਲ ਮੌਜੂਦ ਸਨ, ਉਹਨਾਂ ਨੂੰ ਕਾਫੀ ਇੰਟਰਸਟ ਕੀਤਾ ਇਸ ਪ੍ਰੋਜੈਕਟ ਨੇ। ਅਤੇ ਉਦੋਂ ਸ਼ੁਰੂਆਤੀ ਦਿਨਾਂ ਦੇ ਵਿੱਚ 4 ਸਾਲ ਪਹਿਲਾਂ 2 ਸਕੂਲ ਦੇ ਪ੍ਰਿੰਸੀਪਲਸ ਨੇ ਇਸ ਪ੍ਰੋਜੈਕਟ ਨੂੰ ਆਪਣੇ ਸਕੂਲ ਦੇ ਸਿਲੇਬਸ ਦੇ ਵਿੱਚ ਐਡ ਕੀਤਾ।
ਇਹ ਤੁਸੀਂ ਭਾਰਤ ਦੀ ਗੱਲ ਕਰ ਰਹੇ ਹੋ, ਭਾਰਤ ਦੇ ਸਕੂਲਾਂ ਦੇ ਪ੍ਰਿੰਸੀਪਲਸ ਨੇ ਐਡ ਕੀਤਾ ਇਹਨੂੰ ਸਿਲੇਬਸ 'ਚ?
ਜੀ ਬਿਲਕੁਲ ਬਿਲਕੁਲ। ਤੇ ਉੱਥੇ ਕੀ ਹੋਇਆ ਜੀ, ਜਦੋਂ 2 ਸਕੂਲ ਦੇ ਪ੍ਰਿੰਸੀਪਲਸ ਨੇ ਰਿਪੋਰਟ ਦਿੱਤੀ ਕਿ ਸਰ ਉਹਨਾਂ ਦੇ ਬੱਚਿਆਂ ਦੇ ਵਿੱਚ ਜਿਹੜਾ ਅਵੇਅਰਨੈਸ ਵਧੀ ਹੈ ਬੁਲਿੰਗ ਨੂੰ ਲੈ ਕੇ, ਤੇ ਉਹਨਾਂ ਨੇ ਆਪਣੀ ਇੱਕ ਰਿਪੋਰਟ ਦਿੱਤੀ, ਤਾਂ ਇਹ ਰਿਪੋਰਟ ਅਸੀਂ ਹੋਰ ਸਕੂਲਸ ਦੇ ਵਿੱਚ ਲੈ ਕੇ ਗਏ ਇੰਡੀਆ ਦੇ ਵਿੱਚ, ਔਰ ਇਸ ਟਾਈਮ 6 ਸਕੂਲਸ ਦੇ ਵਿੱਚ, 6 ਵੱਖਰੇ ਵੱਖਰੇ ਸਕੂਲਸ ਦੇ ਵਿੱਚ, ਪੰਜਾਬ ਦੇ ਸਕੂਲਸ ਦੇ ਵਿੱਚ ਇਹ ਪ੍ਰੋਜੈਕਟ ਚੱਲ ਰਿਹਾ। ਅਤੇ ਸਾਡੇ ਨਾਲ ਉੱਥੇ ਪੁਲਿਸ ਜਿਹੜੀ ਹੈਗੀ ਹੈ, ਪੁਲਿਸ ਦੇ ਜਿਹੜੇ ਕਾਉਂਸਲਰਸ ਹੁੰਦੇ ਆ ਔਰ ਬੁਲਿੰਗ ਡਿਪਾਰਟਮੈਂਟ ਦੇ ਕੁਛ ਅਫੀਸ਼ਲਸ ਹੈ, ਉਹਨਾਂ ਨੇ ਵੀ ਆ ਕੇ ਸਾਥ ਦਿੱਤਾ। ਅਤੇ ਜਿਹੜੀਆਂ ਸਾਡੀਆਂ ਹੁਣ ਵਰਕਸ਼ਾਪਸ ਲੱਗਦੀਆਂ ਉਹ 6 ਸਕੂਲਸ ਦੇ ਵਿੱਚ ਉਹਨਾਂ ਨੂੰ ਜਿਹੜੇ ਕਾਉਂਸਲਰਸ ਨੇ ਤੇ ਪੁਲਿਸ ਬੁਲਿੰਗ ਅਫੀਸ਼ੀਅਲ ਨੇ ਉਹ ਰਿਕਾਰਡ ਕਰਦੇ ਨੇ। ਸਾਨੂੰ ਇਸ ਸਮੇਂ 3 ਸਾਲ ਦਾ ਇੱਕ ਸਮਾਂ ਦਿੱਤਾ ਗਿਆ, 1 ਸਾਲ ਸਾਡਾ ਸਕਸੈਸਫੁਲੀ ਇਹ ਪ੍ਰੋਜੈਕਟ ਜਿਹੜਾ ਹੈਗਾ ਸਕੂਲਸ ਦੇ ਵਿੱਚ ਹੋ ਚੁੱਕਾ ਹੈ, ਤੇ ਅਗਲੇ 2 ਸਾਲਾਂ ਦੀ ਰਿਪੋਰਟ ਤੋਂ ਬਾਅਦ ਜੇ ਅਸੀਂ ਕੁਝ ਜਿਹੜਾ ਸਾਡਾ ਕ੍ਰਾਈਟੇਰੀਆ ਸੈੱਟ ਕ੍ਰਾਈਟੇਰੀਆ ਜੇ ਅਸੀਂ ਸਾਰੇ ਬੋਕਸਿਸ ਟਿਕ ਕਰਦੇ ਹਾਂ ਤਾਂ ਉਹ ਪੁਲਿਸ ਅਫੀਸ਼ੀਅਲਸ ਔਰ ਬੁਲਿੰਗ ਦੇ ਜਿਹੜਾ ਇੱਕ ਖਾਸ ਉਹਨਾਂ ਦਾ ਡਿਪਾਰਟਮੈਂਟ ਹੈ ਉਹਨਾਂ ਦੇ ਰਿਪੋਰਟਸ ਦੇ ਆਧਾਰ ਤੇ ਸਾਨੂੰ 122 ਸਕੂਲ ਹੋਰ ਦਿੱਤੇ ਜਾਣਗੇ ਜਿੱਥੇ ਅਸੀਂ ਇਹ ਰਨ ਕਰਾਂਗੇ। ਇਹ ਤਾਂ ਜੀ ਇੰਡੀਆ ਦਾ ਹੈ। ਆਸਟ੍ਰੇਲੀਆ ਦੇ ਵਿੱਚ ਮਿਨੀਮੀ ਜਿਹੜਾ ਹੈ ਹੁਣ ਸਕੂਲਸ ਦੇ ਵਿੱਚ ਇੱਕ ਪ੍ਰੋਜੈਕਟ ਲੈ ਕੇ ਜਾਣਾ ਐਜੂਕੇਸ਼ਨ ਡਿਪਾਰਟਮੈਂਟ ਦੇ ਥਰੂ ਹੁੰਦਾ ਹੈ ਐਂਡ ਇਟਸ ਅ ਲੌਂਗ ਪ੍ਰੋਸੈਸ। ਤੇ ਮੈਂ ਇੱਕ ਟੀਚਰ ਹਾਂ, ਮੈਂ ਅੰਡਰਸਟੈਂਡ ਕਰਦੀ ਹਾਂ ਵੀ ਜਦੋਂ ਅਸੀਂ ਇੱਕ ਪ੍ਰੋਜੈਕਟ ਸਕੂਲ ਦੇ ਵਿੱਚ ਲੈ ਕੇ ਜਾਂਦੇ ਹਾਂ ਕਿਹੜੀ ਹਾਇਰਾਰਕੀ ਤੋਂ ਫਿਲਟਰ ਹੁੰਦਾ ਇੱਕ ਪ੍ਰੋਜੈਕਟ ਜਾਂ ਇੱਕ ਕੋਈ ਵੀ ਪ੍ਰੋਗਰਾਮ ਸਕੂਲਸ ਤੱਕ ਪਹੁੰਚਦਾ। ਮੇਰਾ ਜਿਹੜਾ ਮੋਟਿਵ ਰਿਹਾ ਉਹ ਇਹੀ ਰਿਹਾ ਕਿ ਸਕੂਲਸ ਹੋਣ, ਸਕੂਲ ਦੀਆਂ ਬਾਉਂਡਰੀਜ਼ ਹੋਣ ਚਾਹੇ ਨਾ ਹੋਣ, ਮੇਨ ਮੋਟਿਵ ਇਹ ਹੈ ਕਿ ਸਾਡੇ ਬੱਚਿਆਂ ਤੱਕ ਰਿਗਾਰਡਲੈਸ ਉਹ ਕਿਹੜੀ ਬੈਕਗ੍ਰਾਉਂਡ ਤੋਂ ਹੈ, ਰਿਗਾਰਡਲੈਸ ਉਹਨਾਂ ਦਾ ਏਜ ਗਰੁੱਪ ਕੀ ਹੈ, ਕਿ ਅਵੇਅਰਨੈਸ ਬੱਚਿਆਂ ਤੱਕ ਪਹੁੰਚਣੀ ਚਾਹੀਦੀ ਹੈ। ਜਿਹੜਾ ਮਿਨੀਮੀ ਪ੍ਰੋਜੈਕਟ ਹੈ ਉਹਦਾ ਰੂਪ ਆਸਟ੍ਰੇਲੀਆ ਦੇ ਵਿੱਚ ਇੱਕ ਬਹੁਤ ਵੱਖਰਾ ਹੈ। ਅਸੀਂ ਮਿਨੀਮੀ ਕਰਦੇ ਹਾਂ ਜੀ ਇੱਕ ਫੈਸ਼ਨ ਸ਼ੋਅ ਦੇ ਰੂਪ ਦੇ ਵਿੱਚ, ਜਿਹਦੇ ਵਿੱਚ ਵੱਖਰੇ ਵੱਖਰੇ ਏਜ ਗਰੁੱਪ ਦੇ ਬੱਚੇ ਰਜਿਸਟਰ ਹੁੰਦੇ ਆ ਤੇ ਐਕਟੀਵਿਟੀਜ਼ ਉਹਨਾਂ ਨੂੰ ਅਵੇਅਰਨੈਸ ਦਵਾਉਂਦੀਆਂ ਨੇ ਹਾਊ ਟੂ ਆਈਡੈਂਟੀਫਾਈ ਦੀ ਅਬਿਊਜ਼, ਵਾਂਸ ਦੀ ਅਬਿਊਜ਼ ਇਜ਼ ਬੀਨ ਆਈਡੈਂਟੀਫਾਈ ਹੂ ਟੂ ਰਿਪੋਰਟ। ਜਦੋਂ ਰਿਪੋਰਟ ਹੋ ਜਾਂਦੀ ਹੈ ਤੁਹਾਡਾ ਜਿਹੜਾ ਹੂ ਟੂ ਰਿਪੋਰਟ ਹੈ ਉਹਦੇ ਵਿੱਚ ਤੁਹਾਡਾ ਸਰਕਲ ਆਫ ਲਵ ਆਉਂਦਾ ਹੈ ਵੀ ਤੁਹਾਡੇ ਟਰਸਟਡ ਬੰਦੇ ਕੌਣ ਨੇ, ਫਿਰ ਉਹ ਸਰਕਲ ਆਫ ਲਵ ਤੋਂ ਬਾਅਦ ਹਾਊ ਟੂ ਫੇਸ ਇਟ, ਤੇ ਉਹਦੇ ਵਿੱਚ ਪੇਰੈਂਟਸ ਵੀ ਇਨਵੋਲਵ ਹੁੰਦੇ ਆ, ਦੇ ਆਲਸੋ ਵਰਕ ਵਿਦ ਦੇ ਕਿਡਸ। ਤੇ ਇਹ ਜਿਹੜਾ ਆਸਟ੍ਰੇਲੀਆ ਦੇ ਵਿੱਚ ਇਸ ਤਰੀਕੇ ਨਾਲ ਇੱਕ ਲਾਂਚ ਕੀਤਾ ਗਿਆ, ਇੱਕ ਬਹੁਤ ਸੈਂਸਿਟਿਵ ਮੈਟਰ ਨੂੰ ਇੱਕ ਫਨ ਤਰੀਕੇ ਨਾਲ ਬੱਚਿਆਂ ਦੇ ਵਿੱਚ ਲਾਂਚ ਕਰ ਦਿੱਤਾ ਗਿਆ ਔਰ ਉਹਨਾਂ ਦੇ ਬੜੇ ਪੋਜ਼ਿਟਿਵ ਆਊਟਕਮਸ ਆ ਰਹੇ ਹੈ, ਉਹਦੇ ਬੇਸਿਸ ਤੇ ਇਹ ਪ੍ਰਾਈਡ ਆਫ ਆਸਟ੍ਰੇਲੀਆ ਐਕਚੁਅਲੀ ਮਿਨੀ ਮੀ ਪ੍ਰੋਜੈਕਟ ਨੂੰ ਮਿਲਿਆ ਜੀ।
ਠੀਕ ਹੈ ਸਰੂ, ਤੁਹਾਨੂੰ ਇਹ ਸਨਮਾਨ 6 ਦਸੰਬਰ ਨੂੰ ਐਡੀਲੇਡ ਵਿਖੇ ਦਿੱਤਾ ਗਿਆ, ਤੇ ਇਹ ਵੀ ਸਾਨੂੰ ਦੱਸੋ ਕਿ ਅੱਜ ਕੱਲ੍ਹ ਅਸੀਂ ਆਸਟ੍ਰੇਲੀਆ ਦੇ ਵਿੱਚ ਪ੍ਰਵਾਸੀ ਸਮਾਜ ਜਿਹੜਾ ਰਹਿੰਦਾ ਹੈ ਉਹ ਇਸ ਚੀਜ਼ ਦੇ ਬਾਰੇ ਕਾਫੀ ਜਾਗਰੂਕ ਹੋ ਚੁੱਕਿਆ ਹੈ ਕਿ ਜਿਸ ਤਰ੍ਹਾਂ ਅਸੀਂ ਭਾਰਤ ਦੇ ਵਿੱਚ ਖਾਸ ਤੌਰ 'ਤੇ ਦੇਖਦੇ ਹਾਂ ਕਿ ਬਈ ਬੱਚਿਆਂ ਨੂੰ ਡਾਂਟਣ ਦਾ ਇੱਕ ਬੜਾ ਇੱਕ ਸਾਡਾ ਕਹਿ ਸਕਦੇ ਤੁਸੀਂ ਸੱਭਿਆਚਾਰ ਦਾ ਹਿੱਸਾ, ਹੱਥ ਵੀ ਚੁੱਕ ਲੈਂਦੇ ਨੇ ਬੱਚਿਆਂ ਦੇ ਉੱਤੇ, ਅੱਜ ਕੱਲ੍ਹ ਘੱਟਦਾ ਜਾ ਰਿਹਾ, ਲੇਕਿਨ ਇਹ ਚੀਜ਼ ਤੋਂ ਉੱਥੇ ਅਛੂਤਾ ਨਹੀਂ ਕਹਿ ਸਕਦੇ ਕਿ ਸਾਡਾ ਸਮਾਜ ਹੈਗਾ। ਸੋ ਇੱਥੇ ਇਸ ਚੀਜ਼ ਨੂੰ ਬੱਚੇ ਵੀ ਅਤੇ ਉਹਨਾਂ ਦੇ ਮਾਪੇ ਵੀ ਬੜੀ ਬਾਰੀਕੀ ਨਾਲ ਵੇਖਦੇ ਨੇ, ਸਮਝਦੇ ਨੇ ਔਰ ਹੱਤਾ ਕਿ ਘਬਰਾਉਂਦੇ ਵੀ ਨੇ ਇਹ ਕਰਨ ਤੋਂ ਕਿ ਬਈ ਬੱਚੇ ਦੇ ਉੱਪਰ ਹੱਥ ਨਾ ਚੁੱਕ ਦਿੱਤਾ ਜਾਵੇ ਗਲਤੀ ਨਾਲ। ਸੋ ਕੀ ਮਾਂ ਪਿਓ ਜੇ ਬੱਚੇ ਨੂੰ ਅਨੁਸ਼ਾਸਨ ਦੇ ਵਿੱਚ ਰੱਖਣ ਵਾਸਤੇ, ਡਿਸਿਪਲਿਨ ਕਰਨ ਵਾਸਤੇ, ਉਸਦੀ ਬਿਹਤਰੀ ਵਾਸਤੇ ਉਸਨੂੰ ਡਾਂਟਦੇ ਨੇ, ਤੇ ਉਹ ਵੀ ਚਾਈਲਡ ਅਬਿਊਜ਼ ਦੇ ਦਾਇਰੇ ਵਿੱਚ ਆ ਸਕਦਾ?
ਇਟ ਐਬਸੋਲੂਟਲੀ ਡਿਪੈਂਡਸ ਔਨ ਕਿ ਡਿਸਿਪਲਿਨ ਕਿੱਦਾਂ ਕੀਤਾ ਗਿਆ। ਜੇ ਤਾਂ ਇੱਕ ਬੱਚੇ ਨੂੰ ਜਿੱਦਾਂ ਆਪਣੇ ਪੰਜਾਬ ਦੇ ਵਿੱਚ ਜਾਂ ਕਿਤੇ ਇੰਡੀਆ ਦੇ ਵਿੱਚ ਕਹਿ ਲਓ, ਜੋ ਆਪਣਾ ਕਲਚਰ ਦਾ ਇੱਕ ਹਿੱਸਾ ਸੀਗਾ ਕਿ ਕਈ ਵਾਰੀ ਚਪੇੜ ਵੀ ਬੱਚੇ ਦੇ ਲੱਗ ਜਾਂਦੀ ਸੀ, ਮੋਸਟਲੀ ਲੱਗਦੀ ਹੋਈ ਸੀ, ਮੈਂ ਆਪਣੇ ਗਰੁੱਪ ਦੇ ਕਿਸੇ ਨਾਲ ਵੀ ਗੱਲ ਕਰਦੀ ਹਾਂ ਤੇ ਉਹ ਕਹਾਣੀਆਂ ਇੱਦਾਂ ਦੀਆਂ ਹੁੰਦੀਆਂ, ਕੁਛ ਜਿਹੜੇ ਮੇਰੀ ਫਰੈਂਡਸ ਦੇ ਹਸਬੈਂਡ ਆ ਉਹਨਾਂ ਦੀ ਹੌਕੀਆਂ ਨਾਲ ਪੇਰੈਂਟਸ ਨੇ ਪਿਟਾਈ ਕੀਤੀ ਹੋਈ ਹੈ, ਤੇ ਚਪੇੜਾਂ ਤਾਂ ਰੋਜ਼ ਮਰਾ ਦਾ ਹੀ ਸਾਡਾ ਕਹਿ ਲਓ ਕਿ ਇੱਕ ਡਾਇਟ ਪਲਾਨ ਹੀ ਹੋ ਗਿਆ ਸੀਗਾ ਜਿਹੜੇ ਮੇਰੇ ਏਜ ਗਰੁੱਪ ਦੇ ਆ ਜੀ। ਤੇ ਬਟ ਇਹ ਹੈ ਕਿ ਇੱਥੇ ਰੂਲ ਇਹ ਹੈਗਾ ਕਿ ਅਬਿਊਜ਼ ਕਿਸ ਤਰੀਕੇ ਨਾਲ ਹੈ। ਇੱਕ ਚਪੇੜ ਹੈ ਜਿਹਨੇ ਕਿ ਬੱਚੇ ਨੂੰ ਮੈਂਟਲ ਟਰੋਮਾ ਦਿੱਤਾ ਹੈ, ਉਸ ਤੋਂ ਬਾਅਦ ਉਹ ਬੱਚੇ ਦੇ ਦਿਲ 'ਚ ਡਰ ਬੈਠ ਗਿਆ, ਉਸ ਲੈਵਲ ਦੀ ਚਪੇੜ ਹੈ ਕਿ ਇੱਕ ਸਮੈਕ ਔਨ ਬੋਟਮ ਹੈ ਟੂ ਡਿਸਿਪਲਿਨ ਅ ਚਾਈਲਡ। ਉਹਦੇ ਵਿੱਚ ਜਿਹੜਾ ਡਿਫਰੈਂਸ਼ੀਏਟ ਹੈ, ਇੱਕ ਬੜੀ ਥਿਨ ਲਾਈਨ ਹੈ ਮਿਨੀਮੀ ਪ੍ਰੋਜੈਕਟ ਦੇ ਵਿੱਚ, ਇੱਕ ਹੋਰ ਅਸੀਂ ਥਿਨ ਲਾਈਨ ਦੀ ਗੱਲ ਕਰਦੇ ਹਾਂ ਕਿ ਬੁਲਿੰਗ ਔਰ ਰੇਸਿਜ਼ਮ ਦੇ ਵਿੱਚ ਵੀ ਇੱਕ ਬੜੀ ਥਿਨ ਲਾਈਨ ਹੈ, ਤੇ ਉਹ ਉਸਨੂੰ ਕਿੱਦਾਂ ਆਈਡੈਂਟੀਫਾਈ ਕੀਤਾ ਜਾਏ। ਤੇ ਇੱਥੇ ਇੱਕ ਕਿਸੇ ਬੱਚੇ ਨੂੰ ਕੁੱਟਣਾ ਮਾਰਨਾ ਜਾਂ ਈਵਨ ਇੱਕ ਥੱਪੜ ਜੇ ਬੱਚੇ ਨੂੰ ਟਰੋਮਾ ਦੇ ਰਿਹਾ ਔਰ ਬੱਚੇ ਦੇ ਦਿਲ ਦੇ ਅੰਦਰ ਡਰ ਪੈਦਾ ਕਰ ਰਿਹਾ ਤਾਂ ਉਹ ਡੈਫੀਨੇਟਲੀ ਅਬਿਊਜ਼ ਹੈ। smack bottom hai, jo ke come here I'll give you a smack bottom and pat on the bottom is a discipline.
ਨਹੀਂ ਪਰ ਇਹ ਤੇ ਬਾਟਮ ਡਿਸਪਲਿਨ ਕਰ ਗਿਆ ਸਮੈਕ ਔਨ ਦਾ ਬਾਟਮ ਜਿੱਥੇ ਲਫਜ਼ ਬਾਟਮ ਆ ਗਿਆ ਇਹਦੇ ਵਿੱਚ ਤੇ ਸੈਕਸ਼ੂਅਲ ਅਸੌਲਟ ਵੀ ਆ ਸਕਦਾ ਹੈ ਮਤਲਬ ਕਹਿਣ ਦਾ ਮਤਲਬ ਹੈ ਬਹੁਤ ਹੀ ਨਾਜ਼ੁਕ ਮਾਮਲਾ ਹੈ ਇਹਨੂੰ
ਨਾਜ਼ੁਕ ਬਹੁਤ ਨਾਜ਼ੁਕ ਹੁਣ ਅਸੀਂ ਇਹੀ ਗੱਲ ਕਰ ਰਹੇ ਸੀਗੇ ਹੁਣ ਤੁਸੀਂ ਬਹੁਤ ਜਿਹੜਾ ਕਿ ਇੱਕ ਅਗੇਨ ਨਾਜ਼ੁਕ ਔਰ ਸੈਂਸਿਟਿਵ ਪੁਆਇੰਟ ਚੱਕਿਆ ਕਿ ਸਮੈਕ ਔਨ ਦਾ ਬਾਟਮ ਹੁਣ ਮੇਰੀ ਜਿਹੜੀ ਮੈਰਿਜ ਹੈ ਉਹ ਇੱਕ ਵਾਈਟ ਆਸਟ੍ਰੇਲੀਅਨ ਨਾਲ ਹੋਈ ਹੈ ਤੇ ਮੇਰੀ ਜਿਹੜੀ ਬੇਟੀ ਦੇ ਗ੍ਰੈਂਡ ਮਦਰ ਹੈ ਉਹ ਸਾਨੂੰ ਵਿਜ਼ਿਟ ਕਰਦੇ ਨੇ ਤੇ ਉਹਨਾਂ ਨੇ ਜਿਹੜਾ ਇੱਕ ਫੈਦਰ ਡਸਟਰ ਨਹੀਂ ਹੁੰਦਾ ਜਿਹਦੇ ਨਾਲ ਅਸੀਂ ਕਲੀਨਿੰਗ ਵੀ ਕਰਦੇ ਹੋ ਫੈਦਰ ਡਸਟਰ ਲਿਆ ਕੇ ਕਹਿੰਦੇ ਹੁੰਦੇ ਆ ਕਿ ਮੈਂ ਇਹਦੇ ਨਾਲ ਜਿਹੜੇ ਮੇਰੇ ਹਸਬੈਂਡ ਹੈ ਉਹਨਾਂ ਨੂੰ ਸਨੈਕ ਔਨ ਦਾ ਬਾਟਮ ਦਿੰਦੇ ਸੀ ਹੁਣ ਉਹ ਫੈਦਰ ਡਸਟਰ ਉਹ ਹਲਕਾ ਹਿੱਟ ਵੀ ਹੋਇਆ ਬੱਚੇ ਨੂੰ ਪਤਾ ਵੀ ਹੈ ਕਿ ਆਊਟ ਆਫ ਰੂਟੀਨ ਕੁਛ ਮੇਰੇ ਮਦਰ ਨੇ ਕੀਤਾ ਬਟ ਹੁਣ ਉਹ ਸਮੈਕ ਔਨ ਬੋਟਮ ਇਹ ਨਹੀਂ ਹੈ ਕਿ ਅਸੀਂ ਆਪਣੇ ਸਿਰ ਤੇ ਉੱਤੇ ਲੈਵਲ ਤੋਂ ਲਿਆ ਕੇ ਇੱਕ ਥਾੜ ਦੇ ਕੇ ਹਿੱਟ ਕਰ ਰਹੇ ਹਾਂ ਬੱਚਿਆਂ ਨੂੰ ਤੇ ਉਹ ਬੱਚਾ ਉਸ ਚੀਜ਼ ਤੋਂ ਡਰ ਰਿਹਾ ਕਿ ਦੇਖੋ ਜੀ ਅਸੀਂ ਫੇਸ ਤੇ ਨਹੀਂ ਮਾਰਿਆ ਬਟ ਅਸੀਂ ਓਨੀ ਸਪੀਡ ਔਰ ਓਨੀ ਹੀ ਇੱਕ ਹੈਵੀਨੈਸ ਨਾਲ ਅਸੀਂ ਇੱਕ ਬੱਚੇ ਨੂੰ ਬੋਟਮ ਤੇ ਹਿੱਟ ਕਰਤਾ ਜੀ ਇਹ ਅਬਿਊਸ ਹੁਣ ਕਿੱਦਾਂ ਹੋਈ ਤੇ ਉਹ ਇੱਕ ਕਹਿ ਲਓ ਕਿ ਮੈਂ ਈਵਨ ਅਸੀਂ ਸ਼ੋਪਿੰਗ ਸੈਂਟਰਸ ਜਾਂਦੇ ਹਾਂ ਵੂਲਵਰਥਸ ਵਗੈਰਾ ਉੱਥੇ ਜਿਹੜੇ ਆਪਣੇ ਆਸਟ੍ਰੇਲੀਅਨ ਫੈਮਿਲੀਜ਼ ਹੈ ਉਹ ਵੀ ਹਲਕਾ ਸਨੈਕ ਔਨ ਬੋਟਮ ਕਰਦੇ ਹੈ ਬਟ ਅਗੇਨ ਉਹ ਹੈ ਕਿ ਇੱਕ ਬਹੁਤ ਹਲਕੀ ਜਿਹੀ ਜਿਵੇਂ ਚਮਕ ਕਹਿੰਦੇ ਹਾਂ ਨਾ ਅਸੀਂ ਓਦਾਂ ਕਿਉਂਕਿ ਬੱਚੇ ਨੂੰ ਸਮਝ ਆਉਂਦੇ ਹੈ ਕਿ ਇਹ ਸਾਡਾ ਕੁਛ ਡਿਫਰੈਂਟ ਹੋਇਆ ਬਟ ਮੈਂ ਪਰਸਨਲੀ ਹੁਣ ਤੁਸੀਂ ਜਿਹੜਾ ਮੈਨੂੰ ਇਹ ਸਵਾਲ ਪੁੱਛਿਆ ਸੀ ਇੱਕ ਜਨੈਰਿਕ ਰੂਪ ਚ ਪੁੱਛਿਆ ਸੀਗਾ ਪਰਸਨਲੀ ਮੈਂ ਬਿਲੀਵ ਕਰਦੀ ਹਾਂ ਕਿ ਇੱਕ ਸਮੈਕ ਔਨ ਬੋਟਮ ਵੀ ਜਿਹੜਾ ਹੈ ਉਹ ਨਾ ਹੋਵੇ
ਜੇ ਬੱਚੇ ਦੇ ਨਾਲ ਸ਼ੁਰੂਆਤ ਦੇ ਵਿੱਚ ਥੋੜੀ ਜੀ ਸਖਤੀ ਨਾ ਕੀਤੀ ਜਾਏਗੀ ਤੇ ਤੁਸੀਂ ਆਪਣੇ ਹੱਥੀ ਆਪਣੇ ਬੱਚੇ ਨੂੰ ਵਿਗਾੜ ਰਹੇ ਹੋ ਇਹਦੇ ਬਾਰੇ ਦੱਸੋ ਸਾਨੂੰ
ਬੱਚਿਆਂ ਨੂੰ ਜਦੋਂ ਅਸੀਂ ਡਿਸਿਪਲਿਨ ਕਰਦੇ ਹਾਂ ਜ਼ਰੂਰੀ ਨਹੀਂ ਹੈ ਕਿ ਉਹ ਫਿਜ਼ੀਕਲੀ ਹੀ ਡਿਸਿਪਲਿਨ ਹੋਵੇ ਆਪਾਂ ਇੱਕ ਬੱਚੇ ਨਾਲ ਗੱਲ ਕਰਦੇ ਹਾਂ ਆਪਣੇ ਹੁਣ ਇੰਡੀਅਨ ਫੈਮਿਲੀਜ਼ ਵੀ ਆਪਾਂ ਪਲੀਜ਼ ਔਰ ਥੈਂਕ ਯੂ ਆਪਣੀ ਵੋਕੈਬਲਰੀ ਦੇ ਵਿੱਚ ਐਡ ਕੀਤਾ ਹੋਇਆ ਜਦੋਂ ਅਸੀਂ ਬੱਚੇ ਨਾਲ ਗੱਲ ਕਰਦੇ ਹਾਂ ਉਹ ਬੱਚਾ ਇੱਕ ਜਿਵੇਂ ਸ਼ੁਰੂਆਤੀ ਟਾਈਮ ਤੋਂ ਹੀ ਇੱਕ ਡਿਸਿਪਲਿਨ ਬਹੁਤ ਜ਼ਰੂਰੀ ਹੈ ਉਹ ਡਿਸਿਪਲਿਨ ਸਾਡੀ ਟੋਨ ਨਾਲ ਵੀ ਹੋ ਸਕਦਾ ਹੈ ਉਹ ਡਿਸਿਪਲਿਨ ਹੈ ਕਿ ਕੈਨ ਯੂ ਡੂ ਇਟ ਪਲੀਜ਼ ਯੂ ਡਨ ਇਟ ਥੈਂਕ ਯੂ ਬਟ ਜਿਵੇਂ ਬੈਡ ਟਾਈਮ ਹੈ ਮੈਂ ਆਪਣੇ ਘਰ ਦੀ ਗੱਲ ਦੱਸਦੀ ਹਾਂ ਮੇਰੀ ਬੇਟੀ ਦਾ ਬੈਡ ਟਾਈਮ ਹੈ 7:15 ਤੱਕ ਮੇਰੇ ਹਸਬੈਂਡ ਮੇਰੀ ਬੇਟੀ ਨੂੰ ਸਟੋਰੀ ਸੁਣਾਉਂਦੇ ਆ ਉਸ ਤੋਂ ਬਾਅਦ ਸ਼ੀ ਹੈਜ਼ ਟੂ ਸਲੀਪ ਉਹ ਕਈ ਵਾਰੀ ਜਦੋਂ ਬੈਡ ਟਾਈਮ ਕ੍ਰੋਸ ਹੋ ਜਾਂਦਾ ਹੈ ਮੇਰੇ ਹਸਬੈਂਡ ਕਹਿੰਦੇ ਆ ਇਟਸ ਯੋਰ ਬੈਡ ਟਾਈਮ ਯੂ ਨੀਡ ਟੂ ਬੀ ਇਨ ਦਾ ਬੈਡ ਪਲੇਸ ਬੱਚਾ ਖੇਡ ਰਿਹਾ ਬੱਚਾ ਹੋਰ ਐਕਟੀਵਿਟੀਜ਼ ਕਰ ਰਿਹਾ ਨੈਕਸਟ ਲੈਵਲ ਹੁੰਦਾ ਯੂ ਨੀਡ ਟੂ ਬੀ ਇਨ ਦਾ ਬੈਡ ਨਾਓ ਉਹਦੇ ਵਿੱਚੋਂ ਜਦੋਂ ਪਲੀਜ਼ ਚਲਾ ਗਿਆ ਮੇਰੀ ਬੇਟੀ ਨੂੰ ਪਤਾ ਕਿ ਪਲੀਜ਼ ਵਰਡ ਹੁਣ ਹਟ ਗਿਆ ਤੇ ਆਵਾਜ਼ ਦੇ ਵਿੱਚ ਥੋੜੀ ਜਿਹੀ ਫਰਮਨੈਸ ਆ ਗਈ ਹੈ
ਸਖਤੀ ਆ ਗਈ ਹੈ
ਹਾਂਜੀ ਤੇ ਉਹ ਵੀ ਬੱਚੇ ਨੂੰ ਸਮਝ ਆਉਂਦੀ ਹੈ ਜਿਹੜਾ ਇਨੀਸ਼ੀਅਲ ਸਟੇਜ ਤੇ ਡਿਸਿਪਲਿਨ ਕਰਨਾ ਜਿਹੜਾ ਹੈ ਮੇਰੀ ਪੰਜਾਬੀ ਆਵਾਜ਼ ਵੀ ਆ ਜਾਂਦੀ ਹੈ ਕਈ ਵਾਰੀ ਬਾਹਰ ਟੂ ਵੀ ਵੈਰੀ
ਕਦੇ ਜੀ ਕਰਦਾ ਵੀ ਇੱਕ ਛੱਡ ਦੇਵਾਂ ਯਾਰ ਮੰਨਦੀ ਨਹੀਂ ਪਈ ਗੱਲ
ਨਹੀਂ ਕਦੀ ਨਹੀਂ ਹੋਇਆ ਸੱਚੀ ਦੱਸਾਂ ਕੰਡੀਸ਼ਨ ਹੀ ਇਸ ਤਰੀਕੇ ਨਾਲ ਹੋਈ ਉਹ ਛੋਟੇ ਹੁੰਦਿਆਂ ਤੋਂ ਹੀ ਕਿ ਜਦੋਂ ਥਰਡ ਟਾਈਮ ਆ ਗਿਆ ਕਿ ਮੇਰੀ ਬੇਟੀ ਦਾ ਨਾਂ ਵੀ ਸ਼ਮਸ਼ੀਰ ਹੈ ਜੀ ਸ਼ਮਸ਼ੀਰ ਆਰਗੇਨਾਈਜੇਸ਼ਨ ਤੋਂ ਤੇ ਉਹਦਾ ਇਹ ਹੁੰਦਾ ਆਲ ਰਾਈਟ ਸ਼ਮਸ਼ੀਰ ਬੈਡ ਟਾਈਮ ਨਾਓ
ਸਟਾਰਟ
ਕਾਊਂਟਿੰਗ ਜੀ ਉਹ 4 ਸਾਲ ਦੀ ਚਾਰ ਦੀ ਹੋਈ ਆ ਅਕਟੋਬਰ ਦੇ ਵਿੱਚ ਤੇ ਉਹ ਜਦੋਂ ਨਾਓ ਆ ਜਾਂਦਾ ਔਰ ਫਰਮ ਨਾਓ ਆਉਂਦਾ ਦੈਨ ਸ਼ੀ ਨੀਡਸ ਟੂ ਗੋ ਨੀਡਸ ਟੂ ਨੋ ਕਿ ਉਹ ਹੁਣ ਬੈਡ ਟਾਈਮ ਕਨਫਰਮ ਹੋ ਗਿਆ ਉਸ ਤੋਂ ਬਾਅਦ ਨੈਕਸਟ ਲੈਵਲ ਇਹ ਹੁੰਦਾ ਵੀ ਅਸੀਂ 5 ਤੱਕ ਕਾਊਂਟ ਕਰਦੇ ਹਾਂ ਵਿਚ ਗੋਜ਼ ਵੈਰੀ ਸਲੋ 1-2 ਏਦਾਂ ਕਰਕੇ 5 ਤੱਕ ਕਾਊਂਟ ਕਰਦੇ ਹਾਂ ਜੇ ਨਹੀਂ ਹੋਇਆ ਫਿਰ ਨੋਟੀ ਚੇਅਰ ਜਿਹੜੀ ਹੈਗੀ ਹੈ ਉਸ ਤੇ ਮੈਡਮ ਜਿਹੜੀ ਆ ਤਸ਼ਰੀਫ ਆਪਣੀ ਰੱਖਦੇ ਨੇ ਫੋਰ 4 ਮਿੰਟਸ ਔਰ ਉਹ 4 ਮਿੰਟਸ ਵੀ ਮੈਂ ਇੱਦਾਂ ਦੱਸਦੀ ਹਾਂ ਵੀ ਜਦੋਂ 1 ਈਅਰ ਦੀ ਸੀਗੀ ਤਾਂ ਇੱਕ ਜਦੋਂ ਨੋਟੀ ਚੇਅਰ ਤੇ ਬੈਠ ਗਈ ਤਾਂ ਟਾਈਮਰ ਜਿਹੜਾ ਉਹ 1 ਮਿੰਟ ਦਾ ਹੁੰਦਾ ਸੀਗਾ ਜੇ ਉਹ ਹੁਣ ਜਦੋਂ 2 ਸਾਲ ਦੀ ਹੋਈ ਤੇ ਬਾਏ ਚਾਂਸ ਕਿਸੇ ਹਾਲਾਤ ਦੇ ਵਿੱਚ ਨੋਟੀ ਚੇਅਰ ਤੇ ਬੈਠੀ ਹੈ ਤਾਂ ਟਾਈਮਰ 2 ਮਿੰਟਸ ਹੈ ਤੇ ਹੁਣ ਉਹ ਟਾਈਮਰ ਜੀ 4 ਮਿੰਟ ਹੋ ਗਿਆ ਔਰ 4 ਮਿੰਟ ਕੱਟਨੇ ਬਹੁਤ ਔਖੇ ਆ ਉਹਦੇ ਲਈ।
ਯਾਨੀ ਸਜ਼ਾ ਨੂੰ ਵੀ ਤੁਸੀਂ ਨਰਮੀ ਨਾਲ ਦੇ ਸਕਦੇ ਹੋ ਬੱਚਿਆਂ ਨੂੰ।
ਬਿਲਕੁਲ ਜੀ ਬਿਲਕੁਲ ਬਿਲਕੁਲ। ਔਰ ਸਾਡੇ ਜਿਹੜੇ ਬੱਚੇ ਨੇ ਉਹ ਬਹੁਤ ਸਿਆਣੇ ਆ ਜੀ। ਮੈਂ ਆਪਣੀ ਏਜ ਗਰੁੱਪ ਦਾ ਨਹੀਂ ਕਹਿ ਸਕਦੀ ਹਾਂ ਕਿਉਂਕਿ ਸਾਡੀ ਜਿਹੜੀ ਸਿਆਣਪ ਆ ਉਹ ਇੱਕ ਥੱਪੜ ਤੋਂ ਬਾਅਦ ਹੀ ਆਉਂਦੀ ਸੀ ਤੇ ਜਾਂ ਜੇ ਕੋਈ ਸਖਤੀ ਦੇ ਵਿੱਚ ਪੇਰੈਂਟ ਗੱਲ ਕਰੇ ਤੇ ਉਸ ਤੋਂ ਬਾਅਦ ਹੀ ਆਉਂਦੀ ਸੀ। ਜੇ ਮੈਂ ਬਿਲਕੁਲ ਹੀ ਲੇਮੈਨ ਵਾਲੀ ਲੈਂਗੁਏਜ ਦੇ ਵਿੱਚ ਗੱਲ ਕਰਾਂ ਜਾਂ ਜਿਹੜੀ ਮੈਂ ਗੱਲ ਕੀਤੀ ਪਹਿਲਾਂ ਕਿ ਹਾਕੀਆਂ ਨਾਲ ਵੀ ਕੁਟਾਈ ਹੁੰਦੀ ਰਹੀ ਹੈ,
ਮਤਲਬ ਛਿੱਤਰ ਪਰੇਡ ਹੁੰਦੀ ਸੀ, ਤੁਸੀਂ ਝਿਜਕ ਰਹੇ ਹੋ, ਮੈਂ ਕਹਿ ਦਿੰਦੀ ਹਾਂ
ਹਾਂਜੀ ਜੀ ਹੁੰਦੀ ਸੀ ਤੇ ਵਾਕਈ ਹੁੰਦੀ ਸੀ ਜੀ। ਤੇ ਹੁਣ ਇਹ ਹੈਗਾ ਕਿ ਸਾਡੇ ਬੱਚੇ ਵਾਕਈ ਬਹੁਤ ਸਿਆਣੇ, ਸਾਡੇ ਪੇਰੈਂਟਸ ਸਿਆਣੇ ਹੋਏ ਆ ਜੀ। ਸਾਡੇ ਪੇਰੈਂਟਸ ਜਿਹੜੇ ਆ ਉਹਨਾਂ ਦੀ ਅਪਰੋਚ ਚੇਂਜ ਹੋਈ ਹੈ। ਜੇ ਇਹ ਨਹੀਂ ਮੈਂ ਕਹਿੰਦੀ ਕਿ ਬੱਚਾ ਜੰਮਦੇ ਹੀ ਸਿਆਣਾ ਹੈ ਕਿਉਂਕਿ ਜੇ ਆਸਟ੍ਰੇਲੀਆ ਦੀ ਧਰਤੀ ਤੇ ਪੈਦਾ ਹੋ ਗਿਆ। ਸਾਡੇ ਪੇਰੈਂਟਸ ਬਹੁਤ ਸਿਆਣੇ ਹੋਏ, ਸਾਡੇ ਪੇਰੈਂਟਸ ਨੇ ਜਿਹੜੀਆਂ ਨਵੀਆਂ ਅਪਰੋਚਸ ਲਿੱਤੀਆਂ ਨੇ ਉਹ ਮੈਂ ਕਹਿੰਦੀ ਹਾਂ ਕਮੈਂਡੇਬਲ ਨੇ। ਜਿਹੜੇ ਜੇ ਮੈਂ ਮਿਨੀ ਮੀ ਪ੍ਰੋਜੈਕਟ ਕਰ ਰਹੀ ਹਾਂ ਤਾਂ ਉਹ ਇੱਕ 1.5 ਈਅਰ ਦੀ ਰਿਸਰਚ ਤੋਂ ਬਾਅਦ ਉਹ ਪ੍ਰੋਜੈਕਟ ਔਰ ਐਕਟੀਵਿਟੀਜ਼ ਅਸੀਂ ਫਾਈਨਲਾਈਜ਼ ਕੀਤੀਆਂ ਸੀਗੀਆਂ। ਇੱਦਾਂ ਨਹੀਂ ਕਿ ਓਵਰਨਾਈਟ ਮੈਂ ਬੈਠ ਕੇ ਕੁਝ ਸੋਚਿਆ ਕਿ ਨਹੀਂ ਜੀ ਮਿਨੀ ਮੀ ਤਾਂ ਜੀ ਇੱਦਾਂ ਲਾਂਚ ਹੋਏ ਤੇ ਇਹ ਇਹਦੇ ਰਿਜ਼ਲਟਸ ਹੋਣਗੇ। ਇਹ ਪੇਰੈਂਟਸ ਦੀ ਸਿਆਣਪ ਔਰ ਪੇਰੈਂਟਸ ਦੀਆਂ ਨਿਊ ਅਪਰੋਚਸ ਟੂ ਵਰਕ ਟੂਵਰਡਸ ਪੇਰੈਂਟਿੰਗ ਦਾ ਹੀ ਰਿਜ਼ਲਟ ਹੈ।
ਸਰੂ ਥੋੜ੍ਹਾ ਜਿਹਾ ਅਸੀਂ ਇਸ 'ਤੇ ਵੀ ਗੱਲ ਕਰ ਲੈਂਦੇ ਹਾਂ ਕਿ ਸੈਕਸ਼ੁਅਲ ਅਸੋਲਟ ਦੇ ਬਾਰੇ ਯਾਨੀ ਕਿ ਯੌਨ ਸ਼ੋਸ਼ਣ ਦੇ ਬਾਰੇ ਬੱਚਿਆਂ ਨੂੰ ਜਾਗਰੂਕਤਾ ਹੋਣੀ ਜ਼ਰੂਰੀ ਹੈ ਕਿਉਂਕਿ ਜੇ ਉਹਨਾਂ ਨੂੰ ਛੋਟੀ ਉਮਰ ਦੇ ਵਿੱਚ ਇਸ ਕਿਸਮ ਦਾ ਮੰਦਭਾਗਾ ਤਜਰਬਾ ਹੋ ਜਾਵੇ ਤਾਂ ਹੌਲੀ ਹੌਲੀ ਉਹਨਾਂ ਨੂੰ ਸ਼ਾਇਦ ਲੱਗਣ ਲੱਗ ਪੈਂਦਾ ਕਿ ਇਹ ਗਲਤ ਨਹੀਂ ਹੈ। ਭਾਰਤ ਦੇ ਵਿੱਚ ਅੱਜ ਕੱਲ੍ਹ ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਿ ਬਦਕਿਸਮਤੀ ਨਾਲ ਕਾਫੀ ਅਜਿਹੇ ਵਾਕਏ ਸਾਹਮਣੇ ਆਉਂਦੇ ਨੇ ਜਿਸ ਵਿੱਚ ਕੁੜੀਆਂ ਨੂੰ ਖਾਸ ਤੌਰ 'ਤੇ ਉਹਨਾਂ ਦੇ ਨਾਲ ਬਹੁਤ ਦੁਖਦਾਇਕ ਕਿਸਮ ਦਾ ਵਤੀਰਾ ਹੈਗਾ। ਸੋ ਬੱਚਿਆਂ ਨੂੰ ਖਾਸ ਤੌਰ 'ਤੇ ਕੁੜੀਆਂ ਨੂੰ ਲੋਕ ਹੁਣ ਭਾਰਤ ਦੇ ਵਿੱਚ ਵੀ ਕਹਿਣ ਲੱਗ ਪਏ ਨੇ ਕਿ ਕਿਸ ਕਿਸਮ ਦੀ ਟੱਚ ਯਾਨੀ ਕਿ ਸਪਰਸ਼ ਛੋ ਜਿਹੜੀ ਹੈ ਉਹ ਕਿਸ ਕਿਸਮ ਦੀ ਹੈ। ਇੱਕ ਚੰਗੀ ਵੀ ਹੋ ਸਕਦੀ ਹੈ, ਇੱਕ ਮਾੜੀ ਵੀ ਹੋ ਸਕਦੀ ਹੈ। ਹੁਣ ਉਹ ਬੱਚਾ ਮਾਸੂਮ ਬੱਚਾ ਕਿਸ ਤਰ੍ਹਾਂ ਦੋਵਾਂ ਦੇ ਵਿੱਚ ਫਰਕ ਸਮਝਦਾ ਹੈ, ਗੁੱਡ ਟੱਚ ਤੇ ਬੈਡ ਟੱਚ ਦੇ ਵਿੱਚ?
ਇਹ ਤੁਸੀਂ ਬਹੁਤ ਅੱਛਾ ਸਵਾਲ ਮੈਨੂੰ ਪੁੱਛਿਆ ਜੀ, ਔਰ ਇਹ ਸਵਾਲ ਜਿਹੜਾ ਹੈਗਾ ਬਹੁਤ ਇੰਪੋਰਟੈਂਟ ਹੈ ਬਹੁਤ ਸਾਰੇ ਪੇਰੈਂਟਸ ਲਈ ਔਰ ਬਹੁਤ ਸਾਰੇ ਗਾਰਡੀਅਨਸ ਲਈ। ਜਿਹੜਾ ਮਿਨੀ ਮੀ ਪ੍ਰੋਜੈਕਟ ਆ ਉਹਦੀ ਇੱਕ ਐਕਟੀਵਿਟੀ ਜਿਹੜੀ ਵਰਕਸ਼ਾਪ ਹੈਗੀ ਆ ਉਹ ਗੁੱਡ ਟੱਚ ਬੈਡ ਟੱਚ ਤੇ ਹੀ ਹੈ। ਇੱਕ ਬੱਚੇ ਨੂੰ ਬਚਪਨ ਤੋਂ ਸਮਝਾਉਣਾ ਕਿ ਮਾਈ ਬੋਡੀ ਮਾਈ ਚੋਇਸ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਸਾਡੇ ਜਿਹੜੇ ਬੱਚੇ ਨੇ ਉਹ ਮੈਂ ਜਦੋਂ ਮਿਨੀ ਮੀ ਪ੍ਰੋਜੈਕਟ ਦਾ ਪ੍ਰੋਗਰਾਮ ਚੈੱਕ ਆਊਟ ਕਰ ਰਹੀ ਸੀ ਉਦੋਂ ਚਾਈਲਡ ਸਾਈਕੋਲੋਜੀ ਦੇ ਉੱਤੇ ਬਹੁਤ ਸਾਰੀ ਬੁੱਕਸ ਔਰ ਬਹੁਤ ਆਰਟੀਕਲਸ ਵੀ ਪੜ੍ਹੇ ਹਨ। ਸਾਡੇ ਬੱਚੇ ਬਹੁਤ ਛੋਟਿਆਂ ਹੁੰਦੇ ਤੋਂ ਹੀ ਰੈਕਗਨਾਈਜ਼ ਕਰਨਾ ਸ਼ੁਰੂ ਕਰ ਦਿੰਦੇ ਆ ਗੁੱਡ ਟੱਚ ਬੈਡ ਟੱਚ ਨੂੰ। ਹੁਣ ਇੱਕ ਮਾਂ ਹੈ 9 ਮਹੀਨੇ ਆਪਣੇ ਬੱਚੇ ਨੂੰ ਕੁੱਖ 'ਚ ਰੱਖ ਰਹੀ ਆ ਔਰ ਉਸ ਤੋਂ ਬਾਅਦ ਕਈ ਵਾਰੀ ਖਿਜੀ ਹੋਈ ਆ, ਹਾਲਾਤ ਡਿਫਰੈਂਟ ਹੈ, ਸਾਈਕੋਲੋਜੀ ਡਿਫਰੈਂਟ ਹੈ, ਔਰ ਜੇ ਉਹੀ ਮਾਂ 6 ਮਹੀਨੇ ਦੇ ਬੱਚੇ ਨੂੰ ਵੀ ਥੋੜ੍ਹਾ ਗੁੱਸੇ ਦੀ ਕਹਿ ਲਓ ਕਿ ਇੱਕ ਟੈਂਪਰਮੈਂਟ ਦੇ ਵਿੱਚ ਪੰਗੂੜੇ ਚੋਂ ਚੁੱਕਦੀ ਹੈ ਜ਼ੋਰ ਦੀ, ਬੱਚੇ ਦੇ ਮੂੰਹ ਤੇ ਐਕਸਪ੍ਰੈਸ਼ਨ ਡਿਫਰੈਂਟ ਆਉਂਦੇ ਆ ਜਦੋਂ ਇੱਕ ਮਾਂ ਪਿਆਰ ਨਾਲ ਚੱਕਦੀ ਹੈ ਆਪਣੇ ਬੱਚੇ ਨੂੰ।
ਬਿਲਕੁਲ।
ਤੇ ਜੇ ਉਹ 6 ਮਹੀਨੇ ਦਾ ਬੱਚਾ ਉਸ ਗੁੱਡ ਟੱਚ ਨੂੰ ਬੈਡ ਟੱਚ ਨੂੰ ਹਾਲਾਂਕਿ ਆਪਣੀ ਮਾਂ ਦੇ ਗੁੱਡ ਟੱਚ ਬੈਡ ਟੱਚ ਨੂੰ ਸਮਝ ਰਿਹਾ ਤਾਂ ਇੱਕ ਬੱਚਾ ਜਿਹੜਾ ਆਪ ਚੱਲਣ ਲੱਗ ਗਿਆ, ਤੁਤਲਾ ਤੁਤਲਾ ਬੋਲਣਾ ਵੀ ਸ਼ੁਰੂ ਕਰ ਗਿਆ, ਉਹ ਬੱਚਾ ਕਿਉਂ ਨਹੀਂ ਸਮਝੇਗਾ ਗੁੱਡ ਟੱਚ ਬੈਡ ਟੱਚ ਨੂੰ? ਕਈ ਵਾਰੀ ਔਰ ਇਹ ਬੱਚੇ ਸਾਨੂੰ ਹਰ ਸਟੇਜ ਤੇ ਇੰਡੀਕੇਸ਼ਨ ਦਿੰਦੇ ਨੇ, ਇਹ ਅਸੀਂ ਪੇਰੈਂਟਸ ਆ ਜਿਹਨਾਂ ਨੇ ਆਈਡੈਂਟੀਫਾਈ ਕਰਨਾ। ਮੈਂ ਕੁਝ ਕੇਸ ਸਟੱਡੀਜ਼ ਇੱਦਾਂ ਦੀਆਂ ਦੇਖੀਆਂ ਕਿ ਕੁਝ ਬੜੇ ਕਲੋਜ਼ ਫਰੈਂਡਸ ਨੇ ਜੇ ਉਹ ਕਈ ਵਾਰੀ ਘਰੇ ਆਉਂਦੇ ਆ ਤਾਂ ਬੱਚਾ, ਛੋਟਾ ਬੱਚਾ ਬੈਡਰੂਮ ਚੋਂ ਬਾਹਰ ਨਹੀਂ ਨਿਕਲ ਰਿਹਾ ਜਾਂ ਆਪਣੇ ਮੰਮਾ ਪਾਪਾ ਨਾਲ ਚਿਪਕਿਆ ਖੜਾ, ਅਸੀਂ ਅੱਗਿਓ ਕਹਿ ਦਿੰਦੇ ਹਾਂ, ਈਵਨ ਫੀਮੇਲਸ ਨੂੰ ਵੀ ਲੈ ਕੇ, ਜਾਂ ਮਾਸੀ ਜੀ ਆਏ ਆ ਹੱਗ ਕਰੋ, ਚਾਚਾ ਜੀ ਆਏ ਆ ਹੱਗ ਕਰੋ, ਪਰ ਬੱਚਾ ਟੂਸ਼ ਆਇਆ ਔਰ ਉਸ ਬੱਚੇ ਦੇ ਬਿਹੇਵੀਅਰ ਦੇ ਵਿੱਚ ਇੱਕ ਚੇਂਜ ਆ ਗਿਆ। ਪਰ ਕਿਉਂਕਿ ਸਾਡਾ ਕਲਚਰ ਦੇ ਵਿੱਚ ਹੈ ਜੋ ਵੱਡੇ ਬਜ਼ੁਰਗ ਆ ਉਹਨਾਂ ਦੇ ਜਾਂ ਪੈਰੀ ਹੱਥ ਲਾਣਾ ਜਾਂ ਗਲੇ ਮਿਲਣਾ, ਅਸੀਂ ਉਸ ਕਲਚਰ ਦੇ ਅਧੀਨ ਅਸੀਂ ਕਹਿੰਦੇ ਹਾਂ ਕਿ ਨਹੀਂ ਨਹੀਂ ਜੇ ਸਾਡੇ ਬੱਚੇ ਨੇ, ਔਰ ਅਸੀਂ ਐਸਾ ਪੇਰੈਂਟਸ ਸੋਚਦੇ ਹਾਂ ਵੀ ਜੇ ਸਾਡੇ ਬੱਚੇ ਨੇ ਆਪਣੀ ਮਾਸੀ ਨੂੰ ਜਾਂ ਭੂਆ ਨੂੰ ਜਾਂ ਚਾਚੇ ਨੂੰ ਜਾਂ ਮਾਮੇ ਨੂੰ ਹੱਗ ਨਹੀਂ ਕੀਤਾ ਤਾਂ ਇਹ ਸਾਡੀ ਬੇਇੱਜ਼ਤੀ ਹੈ, ਮੁੜ ਕੇ ਸਾਨੂੰ ਪੁੱਛਿਆ ਜਾਏਗਾ ਵੀ ਤੁਸੀਂ ਬੱਚੇ ਨੂੰ ਸਿਖਾਏ ਨੀ ਸੰਸਕਾਰ ਜੀ। ਪਰ ਉੱਥੇ ਜੇ ਅਸੀਂ ਇੱਕ ਸੈਕਿੰਡ ਲਈ ਰੁਕ ਕੇ ਐਜ਼ ਅ ਪੇਰੈਂਟ ਸੋਚੀਏ ਵੀ ਕੋਈ ਸ਼ਖਸ ਇੱਕ ਇੰਡੀਵਿਜੁਅਲ ਸਾਡੇ ਘਰ ਆਇਆ, ਸਾਡੇ ਬੱਚੇ ਦਾ ਇੱਕਦਮ ਬੋਡੀ ਲੈਂਗੁਏਜ ਕਿਉਂ ਚੇਂਜ ਹੋਇਆ? ਜਿਹੜੇ ਸੈਕਸ਼ੁਅਲ ਅਸੋਲਟ, ਸਪੈਸੀਫਿਕਲੀ ਸੈਕਸ਼ੁਅਲ ਅਬਿਊਜ਼ ਜਾਂ ਸੈਕਸ਼ੁਅਲ ਅਸੋਲਟ ਦੇ ਕੇਸਿਸ ਹੋਏ ਆ ਬੱਚਿਆਂ ਤੇ ਖਾਸ ਤੌਰ ਤੇ, ਉਹ ਕਿਸੇ ਜਾਣਕਾਰ ਰਾਹੀਂ ਹੀ ਹੋਏ ਹੈ। ਦੈਟਸ ਵੈਨ ਮਿਨੀ ਮੀ ਵਾਜ ਅਲਾਈਵ, ਔਰ ਮਿਨੀ ਮੀ ਇੱਕ ਬਹੁਤ ਬਹੁਤ ਰਿਗਰਸ ਪ੍ਰੋਜੈਕਟ ਬਣਿਆ ਮੇਰੀ ਜ਼ਿੰਦਗੀ ਦੇ ਵਿੱਚ ਔਰ ਉਹ ਮਦਰਸ ਦੀ ਜ਼ਿੰਦਗੀ ਦੇ ਵਿੱਚ। ਦੈਟਸ ਵੈਨ ਆਲ ਆਫ ਅਸ ਗੋਟ ਔਨ ਬੋਰਡ, ਔਰ ਸਾਨੂੰ ਹੋਇਆ ਕਿ ਅਸੀਂ ਇਹਨੂੰ ਪੋਸੀਬਲ ਕਰਨਾ ਬਿਫੋਰ ਐਨੀਥਿੰਗ ਹੈਪਨਸ। ਯੂਜੁਅਲੀ ਕੀ ਹੁੰਦਾ ਕਿ ਜਦੋਂ ਇੱਕ ਪ੍ਰੋਬਲਮ ਇੱਕ ਸੋਸ਼ਲ ਲੈਵਲ ਐਕਸਟ੍ਰੀਮ ਤੇ ਹੁੰਦਾ, ਅਸੀਂ ਉਦੋਂ ਉਸ ਤੇ ਕੁਛ ਕਰਦੇ ਹਾਂ। ਕੋਸ਼ਿਸ਼ ਇਹ ਹੋਏ ਕਿ ਇਹ ਸ਼ੁਰੂਆਤ ਦੇ ਵਿੱਚ ਹੀ ਜਿੰਨਾ ਕੰਟਰੋਲ ਕੀਤਾ ਜਾਏ ਓਨੀ ਹੀ ਜ਼ਿਆਦਾ ਸਾਡੇ ਜਿਹੜੇ ਬੱਚੇ ਨੇ, ਸਾਡਾ ਸਮਾਜ ਔਰ ਕਿਸੇ ਦੀ ਜ਼ਿੰਦਗੀ ਲਈ ਓਨੀ ਹੀ ਜ਼ਿਆਦਾ ਇੰਪੋਰਟੈਂਟ ਹੁੰਦੇ ਹੈ।
ਬਹੁਤ ਧੰਨਵਾਦ ਜੀ ਇਸ ਤਫਸੀਲੀ ਜਾਣਕਾਰੀ ਵਾਸਤੇ ਸਰੂ ਜੀ, ਤੇ ਬਹੁਤ ਮੁਬਾਰਕਾਂ ਇੱਕ ਵਾਰ ਫੇਰ ਪ੍ਰਾਈਡ ਆਫ ਆਸਟ੍ਰੇਲੀਆ ਅਵਾਰਡ ਜਿੱਤਣ ਵਾਸਤੇ।
ਮੇਰੀ ਟੀਮ ਦੇ ਵਿੱਚ ਜਿੰਨੇ ਵੀ ਲੋਕ ਨੇ ਔਰ ਜਿਨ੍ਹਾਂ ਨੇ ਮੈਨੂੰ ਡਾਇਰੈਕਟਲੀ ਇਨਡਾਇਰੈਕਟਲੀ ਗਾਈਡ ਕੀਤਾ, ਸਪੋਰਟ ਕੀਤਾ, ਮੈਂ SPS ਦੇ ਜ਼ਰੀਏ ਉਹਨਾਂ ਨੂੰ ਵੀ ਥੈਂਕ ਯੂ ਕਹਿਣਾ ਚਾਹੁੰਦੀ ਹਾਂ, ਔਰ ਮੀਡੀਆ ਦੀ ਤਾਂ ਮੈਂ ਸ਼ੁਰੂ ਤੋਂ ਹੀ ਸ਼ੁਕਰਗੁਜ਼ਾਰ ਹਾਂ ਜੀ, ਥੈਂਕ ਯੂ
ਜੀ। ਦੋਸਤੋ, ਤੁਸੀਂ ਸੁਣ ਰਹੇ ਸੀ ਸਰੂ ਰਾਣਾ ਨਾਲ ਸਾਡੀ ਖਾਸ ਗੱਲਬਾਤ, ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਬੱਚਿਆਂ ਦੇ ਹੱਕਾਂ ਅਤੇ ਉਹਨਾਂ ਵਾਸਤੇ ਬਿਹਤਰ ਵਤੀਰੇ ਦੇ ਸਮਾਜ ਨੂੰ ਸਿਰਜਣ ਵਾਸਤੇ ਆਪਣੀਆਂ ਕੋਸ਼ਿਸ਼ਾਂ ਜਿਹੜੀਆਂ ਕਰ ਰਹੇ ਨੇ, ਉਸ ਲਈ ਪ੍ਰਾਈਡ ਆਫ ਆਸਟ੍ਰੇਲੀਆ ਅਵਾਰਡ ਨਾਲ 6 ਦਸੰਬਰ ਨੂੰ ਐਡੀਲੇਡ ਵਿਖੇ ਸਨਮਾਨਿਤ ਕੀਤਾ ਗਿਆ। ਦੋਸਤੋ, ਇਸ ਇੰਟਰਵਿਊ ਬਾਰੇ ਜੇ ਸਾਡੇ ਨਾਲ ਵਿਚਾਰ ਸਾਂਝੇ ਕਰਨਾ ਚਾਹੋ ਤੇ ਪ੍ਰੋਗਰਾਮ ਚੱਲਦੇ ਦੌਰਾਨ 0429962863 ਸਾਨੂੰ SMS ਭੇਜ ਸਕਦੇ ਹੋ, ਜਾਂ ਫਿਰ ਸਾਡੇ ਫੇਸਬੁੱਕ ਪੇਜ 'ਤੇ ਵੀ ਜਾ ਕੇ ਕਮੈਂਟ ਕਰ ਸਕਦੇ ਹੋ। SBS ਪੰਜਾਬੀ ਲਈ ਮੈਂ ਹਾਂ ਰੁਚਿਕਾ ਤਲਵਾਰ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।